Vaheguru, Vaheguru. Ek Omkar Satnam Karta Purukh Nirbhau Nirvair Akal Murat Ajuni Saipan Gur Prasad Jap Ad Sach Jugad Sach Happy Sach Nanak Hosi Pi Sach Ad Sach Jugad Sach Happy Sach Nanak Hosi Pi Sach. ਜੀ ਚਾਰ ਪੰਜ ਦਿਨ ਹੋਏ ਉਸ ਦਿਨ ਵੀ ਇਹ ਗੱਲ ਚੱਲੀ ਸੀ ਸਾਡੇ ਕਮਰੇ ਵਿੱਚ ਦੋ ਸਿੰਘਾਂ ਨੇ ਆ ਕੇ ਗੱਲ ਕੀਤੀ ਸੀ ਅੱਜ ਫਿਰ ਇੱਕ ਪ੍ਰਾਣੀ ਆਏ ਅਤੇ ਉਹਨੂੰ ਸਵਾਲ ਕੀਤਾ ਕਿ ਜਿਹੜੀ ਭਾਈ ਬਾਲੇ ਜੀ ਵਾਲੀ ਜਨਮ ਸਾਖੀ ਮਿਲਦੀ ਹੈ ਅਤੇ ਆਪਣੇ ਬਹੁਤੇ ਘਰਾਂ ਵਿੱਚ ਹੈ ਇਹ ਉਹੀ ਜਨਮ ਸਾਖੀ ਹੈ ਜੋ ਦੂਸਰੇ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਉਚਾਰੀ ਸੀ ਅਸੀਂ ਕਿਹਾ ਜੀ ਕਿ ਨਹੀਂ ਇਹ ਉਹ ਨਹੀਂ ਹੈ ਜੇ ਇਹ ਉਹ ਨਹੀਂ ਹੈ ਤੇ ਉਹ ਕਿਤਾਬ ਕਿੱਥੇ ਹੈ ਉਸਦਾ ਕੀ ਬਣਿਆ ਇਹ ਬਹੁਤ ਅਹਿਮ ਸਵਾਲ ਹੈ ਇਸ ਬਾਰੇ ਅਸੀਂ ਅੱਜ ਅਤੇ ਕੱਲ੍ਹ ਦੋ ਦਿਨ ਵਿਚਾਰ ਆਪਾਂ ਕਰਾਂਗੇ ਕਿ ਸਿੱਖੀ ਅਤੇ ਨਿਰੰਕਾਰ ਦਾ ਹੀ ਖੇਡ ਹੈ ਕਿ ਹਰ ਪਾਸਿਓਂ ਹਮਲਾ ਹੋਇਆ ਅਤੇ ਉਸ ਕਿਤਾਬ ਦਾ ਕੀ ਬਣਿਆ ਉਹ ਕਿੱਥੇ ਹੈ ਜਿਸ ਤਰ੍ਹਾਂ ਸ਼ੁਰੂ ਵਿੱਚ ਆਪਾਂ ਦੇਖਿਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਹੋਰਾਂ 22 ਸਤੰਬਰ 1549 ਨੂੰ ਚੋਲਾ ਬਦਲੇ 22 ਸਤੰਬਰ 1549 ਅਤੇ ਫਿਰ ਅਪ੍ਰੈਲ 1540 ਨੂੰ ਗੁਰੂ ਅੰਗਦ ਦੇਵ ਜੀ ਹੋਰਾਂ ਨੇ ਭਾਈ ਬਾਲਾ ਜੀ ਨੂੰ ਤਲਵੰਡੀਓਂ ਬੁਲਾ ਕੇ ਅਤੇ ਉਹਨਾਂ ਪਾਸੋਂ ਮਹਾਰਾਜ ਜੀ ਹੋਣਾਂ ਦੇ ਪਹਿਲੇ ਚੋਲੇ ਵਿੱਚ ਸਾਰੇ ਕੌਤਕ ਸੁਣ ਕੇ ਅਤੇ ਫਿਰ ਆਪ ਲਿਖਵਾਉਣੇ ਚਾਹੇ ਤਾਂ ਕਿ ਸਿੱਖਾਂ ਨੂੰ ਹਮੇਸ਼ਾ ਲਈ ਉਹ ਇੱਕ ਰੈਕਰਡ ਬਣਾਇਆ ਜਾਵੇ ਅਤੇ ਹਰ ਰੋਜ਼ ਭਾਈ ਬਾਲਾ ਜੀ ਸਾਖੀਆਂ ਸੁਣਾਉਂਦਾ ਸਾਖੀ ਦਾ ਮਤਲਬ ਹੁੰਦਾ ਹੈ ਕਿ ਜਿਸ ਘਟਨਾ ਦੇ ਜਿਸ ਕੌਤਕ ਦੇ ਤੁਸੀਂ ਸਾਖੀ ਰਹੇ ਹੋ ਤੁਸੀਂ ਗਵਾਹ ਰਹੇ ਹੋ ਤੁਹਾਡੇ ਸਾਹਮਣੇ ਜੋ ਹੋਇਆ ਸੋ ਇਹ ਭਾਈ ਬਾਲਾ ਜੀ ਦੇ ਸਾਹਮਣੇ ਸਭ ਕੁਛ ਹੋਇਆ ਸੀ ਮਰਦਾਨਾ ਜੀ ਨੇ ਵੀ ਮਰਦਾਨਾ ਜੀ ਅਤੇ ਮਹਾਰਾਜ ਜੀ ਦੇ ਪਹਿਲੇ ਚੋਲੇ ਵਿੱਚ ਹੁੰਦਿਆਂ ਹੀ ਸਰੀਰ ਛੱਡ ਗਏ ਸੀ ਅਤੇ ਭਾਈ ਬਾਲਾ ਜੀ ਅਜੇ ਸਰੀਰ ਵਿੱਚ ਹਨ ਪਰ ਮਹਾਰਾਜ ਜੀ ਹੁਣਾਂ ਨੇ ਆਪਣਾ ਚੋਲਾ ਬਦਲ ਲਿਆ ਹੈ ਸੋ ਭਾਈ ਬਾਲਾ ਜੀ ਨੇ ਸਾਰੇ ਕੌਤਕ ਆਪਣੇ ਅੱਖੀਂ ਦੇਖੇ ਸਾਰੀਆਂ ਉਦਾਸੀਆਂ ਵਿੱਚ ਨਾਲ ਰਹੇ ਅਤੇ ਹਰ ਰੋਜ਼ ਮਹਾਰਾਜ ਜੀ ਭਾਈ ਬਾਲਾ ਜੀ ਪਾਸੋਂ ਪਹਿਲਾਂ ਇੱਕ ਸਾਖੀ ਸੁਣਦੇ ਅਤੇ ਫਿਰ ਉਹ ਆਪਣੇ ਸ਼ਬਦਾਂ ਵਿੱਚ ਆਪਣੀ ਰਸਨਾ ਤੋਂ ਉਚਾਰ ਕੇ ਪੈੜੇ ਮੁੱਖੇ ਪਾਸੋਂ, ਇਹ ਸਿੱਖ ਦਾ ਨਾਂ ਸੀ ਸੁਲਤਾਨਪੁਰ ਤੋਂ, ਅਤੇ ਇਸ ਪਾਸੋਂ ਉਹ ਸਾਖੀ ਲਿਖਵਾਉਂਦੇ। ਭਾਈ ਬਾਲਾ ਜੀ ਨੇ ਇੱਕ ਇੱਕ ਸਾਖੀ ਬਹੁਤ ਧਿਆਨ ਨਾਲ ਦੱਸੀ ਸੀ। ਚਾਰੇ ਉਦਾਸੀਆਂ ਦੇ ਸਾਰੇ ਕੌਤਕ ਲੜੀਵਾਰ ਬਿਲਕੁਲ ਤਰਤੀਬਵਾਰ ਦੱਸੇ ਅਤੇ ਮਹਾਰਾਜ ਜੀ ਹੁਣਾਂ ਨੇ ਉਸ ਕਿਤਾਬ ਵਿੱਚ ਲਿਖਵਾਏ ਅਤੇ ਉਹ ਕਾਫੀ ਵੱਡੀ ਕਿਤਾਬ ਬਣ ਗਈ। ਜਦੋਂ ਸਾਰੀਆਂ ਸਾਖੀਆਂ ਅੰਕਿਤ ਹੋ ਗਈਆਂ ਉਸ ਵਿੱਚ, ਦੂਸਰੇ ਪਾਸੇ ਜੰਡਿਆਲੇ ਤੋਂ ਇੱਕ ਗੁਰੂ ਅਮਰਦਾਸ ਜੀ ਹੋਰਾਂ ਦਾ ਸਿੱਖ ਸੀ ਜਿਸ ਦਾ ਨਾਂ ਹੰਦਾਲ ਸੀ ਅਤੇ ਉਹ ਗੋਇੰਦਵਾਲ ਸਾਹਿਬ ਜਾ ਕੇ ਮਹਾਰਾਜ ਜੀ ਹੋਣਾਂ ਦੇ ਚਰਨਾਂ ਵਿੱਚ ਰਹਿੰਦਾ, ਸੇਵਾ ਕਰਦਾ, ਬਹੁਤ ਸ਼ਰਧਾਲੂ ਸਿੱਖ ਸੀ। ਉਸਦਾ ਮਨ ਹਮੇਸ਼ਾ ਅਡੋਲ ਰਹਿੰਦਾ, ਕੋਈ ਚੀਜ਼ ਉਸਨੂੰ ਪਰਮਾ ਨਹੀਂ ਸਕਦੀ ਸੀ ਅਤੇ ਮਹਾਰਾਜ ਜੀ ਹੋਣਾਂ ਪ੍ਰਤੀ ਉਸਦੀ ਬਹੁਤ ਦੀਰਘ ਸ਼ਰਧਾ ਸੀ। ਫਿਰ ਜਦੋਂ ਇਹੀ ਜੋਤ ਗੁਰੂ ਰਾਮਦਾਸ ਜੀ ਵਿੱਚ ਆਈ ਅਤੇ ਫਿਰ ਇਸੇ ਹੰਦਾਲੇ ਸਿੱਖ ਨੇ ਅੰਮ੍ਰਿਤਸਰ ਜਾ ਕੇ ਮਹਾਰਾਜ ਜੀ ਹੋਣਾਂ ਦੀ ਸੇਵਾ ਕਰਨੀ। ਇਹਨਾਂ ਨੂੰ ਇਸ ਨੂੰ ਮਹਾਰਾਜ ਜੀ ਨੇ ਲੰਗਰ ਦੀ ਸੇਵਾ ਬਖਸ਼ੀ ਸੀ ਅੰਮ੍ਰਿਤਸਰ ਸਾਹਿਬ ਅਤੇ ਇਹ ਨਿਰੰਜਨ ਨਿਰੰਜਨ ਪਰਮੇਸ਼ੁਰ ਜੀ ਦਾ ਨਾਮ ਜਪਦਾ ਹੁੰਦਾ ਸੀ ਨਿਰੰਜਨ ਨਿਰੰਜਨ ਕਹਿ ਕੇ। ਇੱਕ ਦਿਨ ਚੌਥੇ ਪਾਤਸ਼ਾਹ ਜੀ ਆਪਣੇ ਆਸਣ ਤੋਂ ਉੱਠੇ ਅਤੇ ਲੰਗਰ ਵਾਲੇ ਪਾਸੇ ਗਏ। ਭਾਈ ਹੰਦਾਲੇ ਨੇ ਮਹਾਰਾਜ ਜੀ ਹੁਣਾਂ ਦੇ ਦਰਸ਼ਨ ਕਰਕੇ ਉਸਨੂੰ ਸਭ ਕੁਛ ਭੁੱਲ ਗਿਆ। ਉਹ ਇੱਕਦਮ ਉੱਠਿਆ ਮੱਥਾ ਟੇਕਣ ਨੂੰ, ਆਟਾ ਗੁੰਨ ਰਿਹਾ ਸੀ ਉਹ ਜਦੋਂ ਮਹਾਰਾਜ ਜੀ ਉੱਧਰ ਆਏ। ਉਸਦੇ ਹੱਥ ਆਟੇ ਨਾਲ ਲਿਬੜੇ ਹੋਏ ਸਨ ਅਤੇ ਇਸ ਉਸਨੂੰ ਕੋਈ ਸੁੱਝਿਆ ਹੀ ਨਾ ਕਿ ਹੱਥ ਧੋ ਲਵਾਂ ਜਾਂ ਕੁਛ। ਉਸੇ ਤਰ੍ਹਾਂ ਹੀ ਆਟੇ ਨਾਲ ਲਿਬੜੇ ਹੱਥਾਂ ਨਾਲ ਜਾ ਕੇ ਮਹਾਰਾਜ ਜੀ ਹੁਣਾਂ ਨੂੰ ਮੱਥਾ ਟੇਕਣ ਲੱਗਾ ਅਤੇ ਮਹਾਰਾਜ ਜੀ ਹੁਣਾਂ ਨੂੰ ਵੀ ਮੱਥਾ ਟੇਕਣਾ ਹੈ ਅਤੇ ਲੰਗਰ ਦੇ ਸੁਚਮਤਾ ਦਾ ਵੀ ਸਤਿਕਾਰ ਰੱਖਣਾ ਹੈ। ਸੋ ਉਸਨੇ ਆਪਣੇ ਆਟੇ ਵਾਲੇ ਹੱਥ ਪਿੱਠ ਪਿੱਛੇ ਕਰਕੇ ਮਹਾਰਾਜ ਜੀ ਹੁਣਾਂ ਨੂੰ ਮੱਥਾ ਟੇਕਿਆ। ਅਤੇ ਮਹਾਰਾਜ ਜੀ ਉਸਦੇ ਸਿਆਣਪ 'ਤੇ ਬਹੁਤ ਖੁਸ਼ ਹੋਏ ਅਤੇ ਬਹੁਤ ਵਰ ਦਿੱਤੇ ਅਤੇ ਤੀਸਰੇ ਪਾਤਸ਼ਾਹ ਜੀ ਨੇ ਵੀ ਇਸ ਹੰਦਾਲੇ ਸਿੱਖ ਨੂੰ ਆਪਣਾ ਪ੍ਰਚਾਰਕ ਥਾਪਿਆ ਸੀ ਅਤੇ ਮੰਜੀ ਬਖਸ਼ੀ ਸੀ। ਚੌਥੇ ਪਾਤਸ਼ਾਹ ਜੀ ਵੇਲੇ ਇਸ ਦੀ ਫਿਰ ਲੰਗਰ ਦੀ ਸੇਵਾ ਲੱਗੀ ਅਤੇ ਇਹ ਔਰ ਇਸ ਦੀ ਸੰਤਾਨ ਨੇ ਵੀ ਫਿਰ, ਕਿਉਂਕਿ ਮਹਾਰਾਜ ਜੀ ਖੁਸ਼ ਹੋਏ ਉਸਦੇ ਇਸ ਤਰ੍ਹਾਂ ਮੱਥਾ ਟੇਕਣ ਤੋਂ, ਅਤੇ ਇਹ ਫਿਰ ਉਸ ਤੋਂ ਬਾਅਦ ਹਮੇਸ਼ਾ ਹੀ ਪਿੱਠ ਪਿੱਛੇ ਹੱਥ ਕਰਕੇ ਮਹਾਰਾਜ ਜੀ ਨੂੰ ਮੱਥਾ ਟੇਕਦਾ ਹੁੰਦਾ ਸੀ। ਅਤੇ ਇਸ ਦੀ ਸਾਰੀ ਸੰਤਾਨ ਨੇ ਵੀ ਫਿਰ ਇਸੇ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਿੱਤਾ ਕਿ ਜਦੋਂ ਵੀ ਗੁਰੂ ਸਾਹਿਬ ਨੂੰ ਮੱਥਾ ਟੇਕਣਾ ਪਿੱਠ ਪਿੱਛੇ ਹੱਥ ਕਰਕੇ ਮੱਥਾ ਟੇਕਣਾ। ਮਹਾਰਾਜ ਜੀ ਉਹਨਾਂ ਨੂੰ ਇਹ ਬਹੁਤਾ ਪਾਉਂਦਾ ਨਹੀਂ ਸੀ, ਇੱਕ ਦੋ ਵਾਰ ਉਹਨਾਂ ਨੇ ਇਸ਼ਾਰਾ ਕੀਤਾ ਕਿ ਭਾਈ ਕੋਈ ਚੀਜ਼ ਵੀ ਜਿਹੜੀ ਆਪਾਂ ਨੂੰ ਦੂਸਰਿਆਂ ਨਾਲੋਂ ਅਲੱਗ ਕਰਦੀ ਹੈ ਉਹ ਆਪਣੇ ਮਨ ਦਾ ਨੁਕਸਾਨ ਕਰ ਸਕਦੀ ਹੈ, ਪਰ ਆਪਣੇ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਸਨ ਇਸ ਲਈ ਬਤਾ ਨਾ ਆਖਿਆ। ਇਸੇ ਹੰਦਾਲੀ ਸਿੱਖ ਦੇ ਫਿਰ ਘਰ ਇੱਕ ਲੜਕਾ ਪੈਦਾ ਹੋਇਆ ਜਿਸ ਦਾ ਨਾਮ ਬਿਧੀ ਚੰਦ ਸੀ। ਇਹ ਬਿਧੀ ਚੰਦ ਉਹ ਨਹੀਂ ਹੈ ਜੀ ਜਿਹੜਾ ਛੇਵੇਂ ਪਾਤਸ਼ਾਹ ਜੀ ਦੇ ਜਿਹਦੀਆਂ ਫੌਜਾਂ ਦੇ ਚਾਰ ਜਰਨੈਲ ਸਨ ਹੁੰਦੇ ਸਨ ਅਤੇ ਚੌਂ ਜਰਨੈਲਾਂ 'ਚੋਂ ਇੱਕ ਜਰਨੈਲ ਭਾਈ ਬਿਧੀ ਚੰਦ ਜੀ। ਉਹ ਭਾਈ ਬਿਧੀ ਚੰਦ ਜੀ ਸੁਰ ਸਿੰਘ ਪਿੰਡ ਤੋਂ ਸੀ ਅਤੇ ਇਹ ਜੰਡਿਆਲੇ ਪਿੰਡ ਤੋਂ ਸੀ। ਇਹ ਹੋਰ ਬਿਧੀ ਚੰਦ, ਇਹ ਬਿਧੀ ਚੰਦ ਬਹੁਤ ਹੀ ਕੁਕਰਮੀ ਆਦਮੀ ਸੀ, ਮਾੜੇ ਕਰਮ ਬਹੁਤ ਕਰਦਾ ਸੀ। ਇਸਦੇ ਹੱਥ ਉਹ ਪੋਥੀ ਲੱਗ ਗਈ ਜਿਹੜੀ ਦੂਸਰੇ ਪਾਤਸ਼ਾਹ ਜੀ ਹੋਰਾਂ ਨੇ ਤਿਆਰ ਕਰਵਾਈ ਸੀ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਦੀ। ਸ੍ਰੀ ਨਾਨਕ ਸਾਹਿਬ ਜੀ ਇਹੋ ਜਿਹੇ ਸਨ। ਇਸਦੇ ਅੰਦਰ ਇਹ ਫੁਰਨਾ ਬਣਿਆ ਕਿ ਜੇ ਇਸ ਪੋਥੀ ਵਿੱਚ ਹੰਦਾਲ ਪਰਿਵਾਰ ਦਾ ਵਿੱਚ ਲਿਖਿਆ ਜਾਵੇ ਮਹਿਮਾ ਗੁਰੂ ਨਾਨਕ ਸਾਹਿਬ ਨੂੰ ਦੀ ਮਹਿਮਾ ਕੱਟਤੀ ਜਾਵੇ ਅਤੇ ਇਹ ਦਿਖਾਵੇ ਗੁਰੂ ਅਵਦਾਸ ਬਹੁਤ ਪ੍ਰੇਮ ਕਰਦੇ ਸਨ, ਬਹੁਤ ਪ੍ਰੇਮ ਕਰਦੇ ਸਨ ਪਹਿਲਾਂ ਜੀ ਦੀ ਨਜ਼ਰ 'ਚ। ਤਰ੍ਹਾਂ ਕਰਨ ਨਾਲ ਇਸਨੇ ਸੋਚਿਆ ਕਿ ਬਹੁਤ ਸਿੱਖ ਹੰਦਾਲਿਆਂ ਦੀ ਸੇਵਾ ਕਰਨਗੇ ਅਤੇ ਉਹਨਾਂ ਦਾ ਸਿੱਖੀ ਸੇਵਕੀ ਵੱਖਰੀ ਚੱਲ ਪੈਗੀ। ਇਸੇ ਬਿਧੀ ਚੰਦ ਦਾ ਇੱਕ ਹੋਰ ਦੋਸਤ ਸੀ ਜਿਹੜਾ ਉਹ ਕਬੀਰ ਪੰਥੀ ਸੀ, ਕਬੀਰ ਜੀ ਨੂੰ ਮੰਨਦਾ ਸੀ। ਕਬੀਰ ਸਾਹਿਬ ਜੀ ਮਹਾਰਾਜ ਜੀ ਹੋਣਾਂ ਦੇ ਸਮਕਾਲੀ ਹੋਏ। ਕਬੀਰ ਸਾਹਿਬ 1398 ਤੋਂ 1518 ਤੱਕ 120 ਸਾਲ ਦੀ ਉਮਰ ਉਹਨਾਂ ਨੇ ਸਰੀਰ ਵਿੱਚ ਰਹੇ। 92 ਚਾਹੀਦੇ ਹਨ ਕਬੀਰ ਸਾਹਿਬ ਦੇ ਪਿੰਨ ਸਾਹਿਬ ਨੇ ਗੁਰੂ ਸਾਹਿਬ ਜੀ ਤੇ ਕਿਸੇ ਵਿੱਚ ਇਸ ਤਰ੍ਹਾਂ ਹੋਇਆ ਤੇ ਜਿੰਨੀਆਂ ਉਦਾਸੀਆਂ ਦੀਆਂ ਤਰਤੀਬਵਾਰ ਸਾਖੀਆਂ ਸਨ ਉਹ ਇਹਨਾਂ ਨੇ ਸਾਰੀਆਂ ਮਿਲਾ ਕੇ ਕੋਈ ਇੱਕ ਕਿਸੇ ਉਦਾਸੀ ਦੀ ਵੀ ਕੋਈ ਸਾਖੀ ਤਰਤੀਬਵਾਰ ਨਾ ਰਹਿਣ ਦਿੱਤੀ। ਸਾਰੀਆਂ ਅੱਗੜ ਪਿੱਛੇ ਉਲਟ ਪੁਲਟ ਅਤੇ ਸਾਰੀਆਂ ਵਧਾ ਘਟਾ ਕੇ ਕਈ ਸਾਖੀਆਂ ਆਪਣੇ ਪਾਸੋਂ ਪਾ ਦਿੱਤੀਆਂ ਅਤੇ ਉਹ ਕਿਤਾਬ ਇਹਨਾਂ ਦੋਹਾਂ ਨੇ ਤਿਆਰ ਕੀਤੀ। ਅਤੇ ਜਿਹੜੀ ਕਿਤਾਬ ਦੂਸਰੇ ਪਾਤਸ਼ਾਹ ਜੀ ਹੋਰਾਂ ਨੇ ਆਪਣੀ ਰਸਨਾ ਤੋਂ ਉਚਾਰੀ ਸੀ ਇਹਨਾਂ ਨੇ ਉਹ ਕਿਤਾਬ ਬਿਆਸਾ ਦਰਿਆ ਵਿੱਚ ਡੋਬ ਦਿੱਤੀ। ਉਹ ਇੱਕੋ ਇੱਕ ਕਾਪੀ ਸੀ ਜਿਸ ਤਰ੍ਹਾਂ ਦਸਵੇਂ ਪਾਤਸ਼ਾਹ ਜੀ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕੋ ਇੱਕ ਸਰੂਪ ਸੀ, ਇਸੇ ਤਰ੍ਹਾਂ ਉਹ ਵੀ ਇੱਕੋ ਇੱਕ ਕਿਤਾਬ ਸੀ, ਕੋਈ ਉਸਦੀ ਹੋਰ ਨਕਲ ਨਹੀਂ ਸੀ। ਸਿੱਖਾਂ ਨੇ ਜਦੋਂ ਨਵੀਂ ਕਿਤਾਬ ਪੜ੍ਹੀ ਤੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਉਚਟ ਉਹਨਾਂ ਨੇ ਪਛਾਣ ਲਿਆ ਕਿ ਕੀ ਕੁਛ ਕੀਤਾ ਹੈ, ਫਿਰ ਉਹਨਾਂ ਨੇ ਇਸ ਕਿਤਾਬ ਨੂੰ ਫਿਰ ਦਰੁਸਤ ਕੀਤਾ ਆਪਣੇ ਹਿਸਾਬ ਨਾਲ। ਉਸ ਤੋਂ ਬਾਅਦ ਫਿਰ ਹੋਰ ਦਰੁਸਤ ਕੀਤਾ ਗਿਆ। ਇਸ ਤਰ੍ਹਾਂ ਕਰਕੇ ਜੋ ਅੱਜ ਕੱਲ੍ਹ ਕਿਤਾਬ ਮਿਲਦੀ ਹੈ ਇਹ ਦੂਸਰੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰੀ ਹੋਈ ਨਹੀਂ ਹੈ। ਕਾਫੀ ਹਿੱਸੇ ਹਨ ਉਹਨਾਂ ਦੀ ਰਸਨਾ ਤੋਂ ਜੋ ਉਚਾਰੇ, ਪਰ ਬਿਲਕੁਲ ਉਹੀ ਨਹੀਂ ਹੈ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਜਿਨ੍ਹਾਂ ਸਿੱਖਾਂ ਨੇ ਸੰਗਤ ਕੀਤੀ ਸੀ, ਭਾਵੇਂ ਗੁਰੂ ਨਾਨਕ ਸਾਹਿਬ ਜੀ ਪਹਿਲੇ ਝੋਲੇ ਵਿੱਚ ਜਾਂ ਦੂਸਰੇ, ਤੀਸਰੇ, ਚੌਥੇ ਕਿਸੇ ਵੀ ਝੋਲੇ ਵਿੱਚ ਸਨ, ਉਹ ਜਾਣਦੇ ਸਨ ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ ਕਿ ਕਿਸ ਤਰ੍ਹਾਂ ਉਹਨਾਂ ਦੀ ਨਿਰਮਲ ਕੀਰਤੀ ਕਰਕੇ ਉਹ ਆਪ ਕਮਲ ਵਾਂਗੂ ਨਿਰਮਲ ਹੋ ਗਏ ਸਨ। ਅਤੇ ਕਈ ਜੋ ਕੱਚੇ ਸਿੱਖ ਸਨ ਉਹ ਇਸ ਨਵੀਂ ਕਿਤਾਬ ਨੂੰ ਮੰਨਦੇ ਅਤੇ ਫਿਰ ਕੀ ਹੁੰਦਾ ਕਿ ਉਹ ਸਿੱਖੀ ਦੇ ਸੱਚੇ ਸੁੱਚੇ ਰਸਤੇ ਤੋਂ ਲੱਥ ਜਾਂਦੇ ਅਤੇ ਭਟਕ ਜਾਂਦੇ। ਅਤੇ ਜੇ ਉਹ ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਲਈ ਪ੍ਰੇਮ ਸੀ, ਮਹਾਰਾਜ ਜੀ ਉਹਨਾਂ ਨੂੰ ਕਦੀ ਡੋਲਣ ਨਹੀਂ ਦਿੰਦੇ ਸੀ। ਜਿੰਨੇ ਇਹਨਾਂ ਨੂੰ ਬਹੁਤ ਡਰ ਲੱਗ ਗਿਆ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੂੰ ਸਾਰੇ ਹਿੰਦੂ ਆਪਣਾ ਗੁਰੂ ਮੰਨਦੇ ਸਨ, ਹਿੰਦੂਆਂ ਦੇ ਗੁਰੂ ਨਾਵੇਂ ਪਾਤਸ਼ਾਹ ਜੀ ਵੀ ਸਾਰੇ ਹਿੰਦੁਸਤਾਨ ਜੋ ਹੈ ਆਪਣਾ ਗੁਰੂ ਮੰਨਦਾ ਸੀ, ਤਾਂ ਹੀ ਔਰੰਗਜ਼ੇਬ ਨੇ ਅਤੇ ਹਿੰਦੂ ਆਪਣਾ ਗੁਰੂ ਮੰਨਦੇ ਸਨ ਗੁਰੂ ਸਾਹਿਬ ਜੀ ਨੂੰ, ਅਤੇ ਮੁਸਲਮਾਨ ਸਾਰੇ ਪੀਰ ਮੰਨਦੇ ਸਨ ਕਿਉਂਕਿ ਮੱਕਾ, ਮਦੀਨਾ, ਬਗਦਾਦ ਸਾਰੇ ਮਹਾਰਾਜ ਜੀ ਹੋਣਾਂ ਦੇ ਚਰਨਾਂ 'ਤੇ ਡਿੱਗੇ। ਅਤੇ ਜਦੋਂ ਮਹਾਰਾਜ ਜੀ ਨੇ ਚੋਲਾ ਛੱਡਿਆ ਅਤੇ ਬਹੁਤ ਵੱਡੇ ਖਤਰਾ ਪੈਦਾ ਹੋ ਗਿਆ ਸੀ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਫਸਾਦ ਹੋਣ ਦਾ। ਹਿੰਦੂ ਆਖਦੇ ਸਨ ਕਿ ਸਾਡਾ ਗੁਰੂ ਹੈ, ਅਸੀਂ ਇਹਨਾਂ ਦੀ ਦੇਹ ਦਾ ਸੰਸਕਾਰ ਕਰਨਾ ਹੈ, ਅਤੇ ਮੁਸਲਮਾਨ ਆਖਦੇ ਸਨ ਇਹ ਸਾਡਾ ਪੀਰ ਹੈ, ਅਸੀਂ ਇਹਨਾਂ ਦੀ ਦੇਹ ਦਫਨਾਉਣੀ ਹੈ। ਅਤੇ ਬਹੁਤ ਵੱਡੀ, ਬਹੁਤ ਜ਼ਿਆਦਾ ਟੈਨਸ਼ਨ ਹੋ ਗਈ ਸੀ ਦੋਵਾਂ ਵਿੱਚ। ਅਤੇ ਇਸ ਕਰਕੇ ਇਹਨਾਂ ਦੋਵਾਂ ਨੇ ਇਹ ਦੇਖ ਕੇ ਕਿ ਗੁਰੂ ਸਾਹਿਬ ਦੀ ਇੰਨੀ ਕੀਰਤੀ ਹੈ ਅਤੇ ਇਹਨਾਂ ਨੇ ਕੁਕਰਮ ਕੀਤਾ। ਪਰ एहो जे स्वार्थी ते इरखालू प्राणी जो पाप बुद्धि वाले हुंदे उन्हां दी एहो जिहियां कनौनियां कनौने कर्मां दा कोई असर नहीं हो सकता सच ते, क्योंकि महाराज जी जिहो जिहे हन उहो जिहे उही हन, ना होर कदी, ना पहला कदी कोई होया है, ना कदी होएगा ही। उन्हां दे रोम रोम विच कई खंड ब्रह्मांड वसदे हन, उन्हां बारे कौन कोई गल करेगा, कोई उस बरसी ते एक साधु आए सी, उन्होंने एक बड़ी प्यारी गल की के गुरु नानक साहब जी बारे कोई गल करनी, उन्होंने उस्तत करनी इस तरह है जिस तरह के एक कीड़ी लई पहाड़ चुकना होवे। महाराज जी होना नु चारे वर्ण मनते सन, बहुत प्यार करते सन, हिंदू अपना गुरु मनते सन, मुसलमान अपना पीर मनते सन, वड्डे वड्डे आखियां नु महाराज जी होना ने नवाया, जो मुसलमाना दे जो सारे उच्चे तो उच्चे पीर सन मक्के बगदाद सारे, वो सारे महाराज जी दे चरनी पै, ते हिंदुआं दे जो सिद्ध सन उन्हां दे उस वेले आत्मक शक्ति वाले उच्ची तो उच्ची शक्ति वाले, वो सारे महाराज जी दे चरनी डिगे। सो सारी सारा संसार उन्हां दी चरनी डिगा, सारी धरती फिर के उन्हां ने सारिआं नूं सिद्धे रस्ते पाया। ते असीं चाहुंदे हां कि अज ते कल आपां इस गल दा अपने अंदर बिठाउणा है। आपां सुणिआ ते बहुत वार है कि महाराज जी निरंकार हन, पर कई दफ़ा की हुंदा है कि अपने अंदर कोई सवाल उठता है कि जी वो निरंकार सन तो इस तरह क्यों होया है, इस तरह क्यों होया, तो आप डरते पुछते नहीं हाँ कि दूसरे आखणगे तू सिख हो के ही शक करता है। शक नहीं करना हुंदा, ये अपने मन दा दी मजबूरी है कि मन एक छोटा जा पुरजा परमेश्वर जी ने बनाया है, ते परमेश्वर आप एड्डा वड्डा है, ते परमेश्वर जी ने इस पुरजे विच वो चीज़ नहीं पाई जेड़ी चीज़ परमेश्वर नू समझ सके। सो मन परमेश्वर जी नू समझ नहीं सकता, जिस तरह तुसी कोई चीज़ बना दियो, आ जिस चीज़ विचों आवाज़ अपनी एम्पलीफाई होंदी है, एम्पलीफाई की होंगे, हाँ जी एम्पलीफाई आज स्पीकर जेड़े, हाँ जी विचों आवाज बोलो तो आवाज बहुत दूर तक जाती है। इनू आदमी ने बनाया है, आदमी इसनू समझदा है, आदमी नू नहीं समझ सकती। परमात्मा नू अपना मन नहीं समझ सकता, पर फिर भी आपां किस तरह की कसौटी है जिस कसौटी ते वेख सकीए कि गुरु नानक साहब जी आप परमेश्वर हन। असी अज ते कल दो दिन आपां इस गल ते विचार करनी है, ते असी किसे भी प्राणी नू कोई सवाल होवे ते वो बहुत असी प्यार ना कहंदे हां कि वो अपना सवाल ਪੁੱਛ ਸਕਦਾ ਹੈ। ਅਤੇ ਅਸੀਂ ਚਾਹੁੰਦੇ ਹਾਂ ਕਿਸੇ ਦੇ ਅੰਦਰ ਇਹ ਸ਼ੱਕ ਨਾ ਰਹੇ, ਇਹ ਸੁਣੀ ਸੁਣਾਈ ਗੱਲ ਨਹੀਂ ਹੈ। ਜਿਨ੍ਹਾਂ ਨੇ ਭਗਤੀ ਕੀਤੀ ਹੈ ਉਹਨਾਂ ਨੇ ਤਾਂ ਦੇਖਿਆ ਹੈ। ਭਗਤੀ ਕਰਕੇ ਕੀ ਹੁੰਦਾ ਹੈ ਕਿ ਜਦੋਂ ਦੱਸਦੇ ਹਨ ਕਿ ਜਦੋਂ ਕੋਈ ਭਗਤ ਪਰਮੇਸ਼ੁਰ ਜੀ ਵਿੱਚ ਅਭੇਦ ਹੋ ਜਾਂਦਾ ਹੈ ਤਾਂ ਉਹ ਫਿਰ ਕਿਸੇ ਨੂੰ ਵੀ ਦੇਖ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਕੌਣ ਹਨ, ਪਰਮੇਸ਼ੁਰ ਕੌਣ ਹੈ, ਕ੍ਰਿਸ਼ਨ ਜੀ ਕੌਣ ਹਨ, ਕ੍ਰਿਸ਼ਨ ਜੀ ਕਿੱਡੇ ਹਨ, ਰਾਮ ਚੰਦਰ ਜੀ ਕਿੱਡੇ ਹਨ, ਸਾਰਿਆਂ ਨੂੰ ਦੇਖ ਸਕਦਾ ਹੈ ਉਹ। ਅਤੇ ਉਹ ਜਦੋਂ ਦੇਖੇਗਾ ਤਾਂ ਦੇਖੇਗਾ ਕਿ ਵਾਹਿਗੁਰੂ ਔਰ ਗੁਰੂ ਨਾਨਕ ਸਾਹਿਬ ਜੀ ਇੱਕ ਹਨ, ਉਸਨੂੰ ਕੋਈ ਸ਼ੱਕ ਨਹੀਂ ਰਹਿੰਦਾ। ਪਰ ਕਿਉਂਕਿ ਆਪਾਂ ਉਹ ਨਹੀਂ ਦੇਖ ਸਕਦੇ ਅਜੇ, ਅਤੇ ਇਸ ਲਈ ਆਪਣੇ ਕੋਲ ਸਿੱਖੀ ਕੋਈ ਚੀਜ਼ ਵੀ ਉਹ ਨਹੀਂ ਮੰਨਦੀ ਜਿਹੜੀ ਵਹਿਮਾਂ ਭਰਮਾਂ ਵਿੱਚ ਨਾਲ ਮੰਨੀ ਜਾ ਰਹੀ ਹੈ। ਇਸ ਵਿੱਚ ਕੋਈ ਵਹਿਮ ਨਹੀਂ ਹੈ, ਭਰਮ ਨਹੀਂ ਹੈ, ਸੱਚ ਹੈ। ਅਤੇ ਸੱਚ ਦੀ ਕਸੌਟੀ ਕੀ ਹੈ ਆਪਾਂ ਅੱਜ ਅਤੇ ਕੱਲ੍ਹ ਦੇਖਣਾ ਹੈ। ਅੱਜ ਆਪਾਂ ਗੁਰਬਾਣੀ ਮਹਾਰਾਜ ਜੀ ਹੋਣਾ ਬਾਰੇ ਕੀ ਕਹਿੰਦੀ ਹੈ, ਜੋ ਗੁਰਬਾਣੀ ਤੁਰੋਂ ਆਈ ਹੈ, ਸੱਚ ਤੋਂ ਆਈ ਹੈ, ਪਰਮੇਸ਼ੁਰ ਜੀ ਤੋਂ ਆਈ ਹੈ, ਉਹ ਗੁਰੂ ਨਾਨਕ ਸਾਹਿਬ ਜੀ ਬਾਰੇ ਕੀ ਕਹਿੰਦੀ ਹੈ, ਆਪਾਂ ਅੱਜ ਥੋੜ੍ਹਾ ਇਹ ਦੇਖਣ। ਗੁਰਬਾਣੀ ਨਿਰੰਕਾਰ ਤੋਂ ਆਈ ਹੈ, ਇਸ ਦੀ ਜ਼ਰਾ ਜਿੰਨੀ ਵੀ ਸਿਹਾਰੀ ਬਿਹਾਰੀ ਵੀ ਇੱਧਰ ਉੱਧਰ ਨਹੀਂ ਹੋ ਸਕਦੀ। ਅਤੇ ਨਿਰੰਕਾਰ ਕੀ ਆਖਦਾ ਹੈ? ਨਿਰੰਕਾਰ ਆਖਦਾ ਹੈ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰੇ, ਗੁਰੂ ਨਾਨਕ ਸਾਹਿਬ ਜੀ ਬਾਰੇ ਕਿ ਆਪ ਪਰਮੇਸ਼ੁਰ ਕਲਾ ਤਾਰ, ਕਿ ਮਾਨਸ ਦੇਹੀ ਤਾਰ ਕੇ ਅਤੇ ਉਸ ਵਿੱਚ ਸ਼ਕਤੀ ਰੱਖ ਕੇ। ਮਾਨਸ ਦੇਹੀਆਂ ਤਾਂ ਆਪਣੀਆਂ ਆਪਣੇ ਸਾਰਿਆਂ ਕੋਲ ਹਨ, ਪਰ ਆਪਣੇ ਵਿੱਚ ਪਰਮਾਤਮਾ ਵਾਲੀ ਸ਼ਕਤੀ ਨਹੀਂ। ਪਰ ਮਹਾਰਾਜ ਜੀ ਹੋਣਾਂ ਨੇ ਮਾਨਸ ਦੇਹੀ ਤਾਰ ਕੇ ਅਤੇ ਵਿੱਚ ਪਰਮਾਤਮਾ ਵਾਲੀ ਸ਼ਕਤੀ ਰੱਖੀ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਪਰਵਰਿਓ ਪ੍ਰਵੇਸ਼ ਕੀਤਾ, ਜਗ ਵਿੱਚ ਆਇਆ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਅਤੇ ਫਿਰ ਉਸ ਤੋਂ ਬਾਅਦ ਕੀ ਹੋਇਆ, ਨਿਰੰਕਾਰ ਨੇ ਇੱਕ ਹੋਰ ਦੇਹੀ ਘੜੀ ਅਤੇ ਉਸ ਵਿੱਚ ਜੋਤ ਰੱਖੀ, ਉਹੀ ਜੋਤ, ਅਤੇ ਫਿਰ ਉਸ ਜੋਤ ਨਾਲ ਜੱਗ ਵਿੱਚ ਪ੍ਰਕਾਸ਼ ਕੀਤਾ। ਇਹ ਗੁਰੂ ਅੰਗਦ ਦੇਵ ਜੀ ਬਾਰੇ ਬਚਨ ਕਿ ਪਹਿਲਾਂ ਆਪ ਨਿਰੰਕਾਰ ਆਇਆ ਦੇਹੀ ਵਿੱਚ ਕਲਾ ਰੱਖ ਕੇ, ਅਤੇ ਫਿਰ ਉਸ ਤੋਂ ਬਾਅਦ ਇੱਕ ਹੋਰ ਦੇਹੀ ਘੜੀ ਅਤੇ ਉਸ ਦੇਹੀ ਵਿੱਚ ਵੀ ਉਹੀ ਜੋਤ ਰੱਖ ਕੇ ਅਤੇ ਸੰਸਾਰ ਵਿੱਚ ਪ੍ਰਕਾਸ਼ ਕੀਤਾ। ਜਹ ਕਹਿ ਤਹਿ ਭਰਪੂਰ ਸ਼ਬਦ ਦੀਪਕ ਦੀਪਾਇਓ। ਅਤੇ ਫਿਰ ਇਹ ਜਦੋਂ ਦੂਸਰੀ ਦੇਹੀ ਵਿੱਚ ਉਹ ਜੋਤ ਆਈ ਅਤੇ ਉਹਨੇ ਵੀ ਕੀ ਦਿਖਾਇਆ ਕਿ ਹਰ ਇੱਕ ਜਗ੍ਹਾ ਪਰਮਾਤਮਾ ਭਰਪੂਰ ਹੈ। ਜਹ ਕਹਿ ਤਹਿ ਭਰਪੂਰ ਸ਼ਬਦ ਦੀਪਕ ਦੀਪਾਇਓ, ਅਤੇ ਦੂਸਰੀ ਦੇਹੀ ਸੰਸਾਰ ਵਿੱਚ ਪ੍ਰਕਾਸ਼ ਬਣ ਕੇ ਆਈ, ਸਾਰਿਆਂ ਨੂੰ ਦਿਖਾਇਆ ਕਿ ਦੇਖੋ ਪਰਮਾਤਮਾ ਹਰ ਇੱਕ ਜਗ੍ਹਾ ਭਰਪੂਰ ਹੈ। ਜੇ ਸਿੱਖ ਸੰਗ੍ਰਹਿਓ ਤੱਤ ਹਰ ਚਰਨ ਮਿਲਾਇਓ, ਅਤੇ ਜਿਨ੍ਹਾਂ ਸਿੱਖਾਂ ਨੇ ਨਾਮ उस गुरु पासों नाम लै के नाम दी कमाई कीती उन्होंने अपने चरणा विच मिला लिया। नानक कुल निमल अवतरियो अंगद लहने संग हुए। ते महाराज जी कहिंदे लहने अंगद ते गुरु अमरदास जी दे समेत इन्होंने गुरु नानक साहब दे निर्मल कुल विच अवतार लिया। नानक कुल निमल अवतरियो अंगद लहने संग। ये गुरबाणी पट्टा ने तीसरे पातशाह जी जदों चोले विच सन उदों चारी। आप निरंकार उन्हां दी रसना ते बैठ के बोले। गुरु अमरदास जी जिस वेले चोले विच सन के गुरु अमरदास गुरु अंगद देव जी ये गुरु नानक साहब दी निर्मल कुल विचों हैं। निर्मल कुल च गुर अमरदास तारन तरन जन्म जन्म पासरन तोहे। ते गुरु अमरदास जी तुसी तारन हार हो सानू हर जन्म विच अपने अपनी सरन विच लेना। हर जन्म विच सानू अपने चरणा नाल लाई रखना। हर जन्म विच जदों प्राणी आउंदा है ते अगले पासे ओही मिले ते ओही कौन होया? परमेश्वर होया। अनगिनत हन शब्द गुरबाणी विच जो इस साफ दसदे हन। कल नूं होर विचार करांगे एक शब्द दी। गुरु नानक साहब जी बारे जो सवैये हन उन्हां सारयां दे विच कल नूं मोटा मोटा उह विचारांगे कि जिन्हां भावें वह किताब डोब दिती गई उसका नाम निशान मिटा दिता गया हरिमंदर साहब उड़ा दिते गए सरोवर पूर दिते गया।